स्रोत उठे हर उपदेशिया, हर पेटिया रावनी संग रहा। मुंदयानी मनमुखी फिर आवन जाना अंग, हर प्रभु चितना आयो मन दूजा पाओ सैलंग। हम मैन परे दुचारिया हर राखो अंगी अंग, गुर अमृत सर नौ लाया सब लाथे किल लिख पंग। हर दीना दीन दयाल प्रभु सत्संगत मिलो संग, मिल संगत हर रंग पाया जन नानक मन संग। हर दीना दीन दयाल प्रभु सत्संगत मेलो संग, मिल संगत हर रंग पाया जन नानक मन तन रंग।
वाहिगुरु जी का खालसा, वाहिगुरु जी की फतेह।
आए प्रभु शरणांगते कृपा निध दायाल, एक अखर हर मन बसत नानक होत निहाल। बेशुमार अथाह अगणत अतोले ज्यों बुलावो त्यों नानक दास बोले, तुदे आ गए अरदास हमारी जियो पिंड सब तेरा। को नानक सब तेरी वडियाई कोई नाम न जाने का खालसा, वाहिगुरु जी की फतेह। सतगुरां दी मेहर दा सदका अमृत वेला सचना वडियाई विचार, करमी आवे कपड़ा नदरी मोख द्वार। अमृत वेले दा मोलक समा प्राप्त होया है, श्री गुरु ग्रंथ साहिब जी ने अपार कृपा कीती है, अमृत वेले संगतां नूं दर्शन दीदार दे के निहाल कीता, उपरांत तुरकी बाणी आई तिन सगली चिंत मिटाई। श्री सुखमनी साहिब जी नितनेम जी दे पाठ अपने चरणों में बैठ के संगतां नूं प्रेरणा उत्साह बख्श के अमोलक दाता बख्शिश कीतियां ने। धन धन साहिब श्री गुरु रामदास महाराज सोढ़ी सुल्तान जिन्हां दी पवित्र रसना द्वारा अज दा इलाही प्रमाण आपां नूं प्राप्त होया, सतगुरां वल्लों बख्शिश होई है। धन गुरु रामदास महाराज जिन्हां नूं सतगुरां दी बाणी ने वडियाई बख्शी है, माण बख्शिया है। धन धन रामदास गुर जिन सिरिया तिन्ह सवारिया पूरी होई करामात आप सिरजन हार तारे। श्री गुरु रामदास महाराज जी ने बाणी विच उपमा प्राप्त हुई है, वडियाई बख्शिश हुई है कि धन गुरु रामदास महाराज आप जी ने संसार ने संगतां ने सिखां ने गुरु करके ही मत्था नहीं टेकिया। मत्था नहीं टेकिया कि आप गुरु नानक पातशाह दे चौथे स्वरूप गद्दी ते विराजमान, सगो इतनी वडियाई बख्शी है सिखी अत संगती पार ब्रह्म कर नमस्कार। हे गुरु रामदास महाराज तुहानू सिख संगता ने केवल गुरु करके नमस्कार नहीं कीती, साक्षात वाहिगुरु का स्वरूप समझ के तुहानू मत्था टेके सिखी अपार ब्रह्म कर नमस्कार। साक्षात परमेश्वर का रूप समझ के प्रतख अकाल पुरख वाहिगुरु का स्वरूप समझ के सिख संगता ने आप जी नू नमस्कारा कीतिया, ते जिन्हां ने आप जी नू नमस्कारा कीतिया प्रेम सहित दर्शन कीते। सिखी अतै संगती पार ब्रह्म कर नमस्कारिया अटल अथा अतोल तू तेरा अंत न। उन्हां सिख संगठन ने की निश्चा कीता अकाल पुरख वांग सतगुर अटल हन, अकाल पुरख वांग ही अथा ना पहुंचण दी जिथे शक्ति होवे, अकाल पुरख परमेश्वर वांग ही अतोल। धन श्री गुरु रामदास जी की वडियाई गुरबाणी विच परमेश्वर का रूप, ओ सतगुर गुरु रामदास महाराज अपनी पवित्र रचना द्वारा अकाल पुरख श्री वाहिगुरु जी की खसम की बाणी धुड़की बाणी द्वारा सानू उपदेश बख्शदे ने। श्रद्धा प्रेम नाल सरवण करिए आखो सतनाम श्री वाहिगुरु।
सुही महला चौथा हर नाम हर रंग है, हर रंग मजिठ रंग गुरु तुठ हर रंग चाढ़िया, फिर गौड़ न होवी भंग। मुंद आनी मनमुखी फिर आवण जाना अंग, हर प्रभु चितना आयो मन दूजा पाव सहलंग।
धन धन सतगुर गुरु रामदास महाराज श्री गुरु नानक देव महाराज जी दे स्वयं स्वरूप छोटी सुल्तान पवित्र रसना तो वचन करते ने। संसार दे विच जितने भी जीव वाहिगुरु ने बनाए हन ओ गुरबाणी ने मने इस युग में पुरख एक है और सगली नार सबाई। पुरख परमेश्वर एक अकाल पुरख है ते सारे जीव इस्त्री रूप हन। इस्त्री दा एक गुण महाराज ने बाणी विच लिखे है कि कितना ही उदा स्वरूप होवे, कितना ही धन होवे, कितने ही उदे को गुण विद्या होवे, ਪਰ ਮਹਾਰਾਜ ਕਹਿੰਦੇ ਪਤੀ ਤੇ ਬਿਨਾਂ ਸੋਭ ਨੀਕ ਨਹੀਂ ਹੈ, ਸੋਭ ਨਹੀਂ ਬਿਨ ਭਰਤਾ ਦੇ। ਇੱਥੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਇਹਨੂੰ ਜ਼ਿਆਦਾ ਕੰਪਲੀਕੇਸ਼ਨ ਵਿੱਚ ਗੁੰਝਲਾਂ ਵਿੱਚ ਪਾਉਣ ਦੀ ਲੋੜ ਨਹੀਂ। ਉਹ ਉਦਾਹਰਣਾਂ ਦਿੱਤੀਆਂ ਗਈਆਂ ਨੇ ਜੋ ਸਾਡੇ ਰੂਟੀਨ ਲਾਈਫ ਨਿੱਤ ਦੇ ਜੀਵਨ ਵਿੱਚ ਘਟਨਾ ਵਾਪਰ ਰਹੀ। ਉਹ ਉਦਾਹਰਣ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ ਜਿਹਦੇ ਨਾਲ ਸਾਡਾ ਨਿੱਤ ਦਾ ਜੀਵਨ ਹੋਵੇ ਬਹੁਤ ਛੇਤੀ ਸਮਝ ਵਿੱਚ ਆ ਜਾਂਦੀ ਹੈ। ਜਿਵੇਂ ਬੱਚਿਆਂ ਨੂੰ ਤੁਸੀਂ ਸਕੂਲ ਵਿੱਚ ਪੜ੍ਹ ਪਾਉਂਦੇ ਹੋ, ਇੱਥੇ ਅੰਗਰੇਜ਼ੀ ਦੇ ਕਹਿੰਦੇ ਨੇ ਆਪਣੇ ਪੰਜਾਬੀ ਦੇ ਨੇ, ਜਿੱਥੇ ਊੜਾ ਲਿਖਿਆ ਹੁੰਦਾ ਉੱਥੇ ਊਟ ਖੜਾ ਹੁੰਦਾ, ਕੋਲ ਆੜੇ ਦੇ ਕੋਲ ਅਨਾਰ ਪਿਆ ਹੁੰਦਾ, ਕੱਕੇ ਦੇ ਕੋਲ ਕੈਂਚੀ ਪਈ ਹੁੰਦੀ ਹੈ, ਪੱਪੇ ਕੋਲ ਪੱਖਾ ਰੱਖਿਆ ਹੁੰਦਾ, ਬੱਬੇ ਦੇ ਕੋਲ ਬਹੁਤ ਦੀ ਤਸਵੀਰ ਹੁੰਦੀ ਹੈ। ਉਹ ਬੱਚੇ ਨੂੰ ਪੜ੍ਹਾਉਣ ਵਾਸਤੇ ਨਾਲ ਇਹ ਤਸਵੀਰਾਂ ਕਿਉਂ ਦਿੱਤੀਆਂ ਨੇ? ਕਿਉਂਕਿ ਘਰ ਵਿੱਚ ਬੱਚੇ ਨੂੰ ਪਤਾ ਪੱਖਾ ਕੀ ਚੀਜ਼ ਹੈ, ਬੋਧ ਕੀ ਚੀਜ਼ ਹੈ, ਕੈਂਚੀ ਕੀ ਚੀਜ਼ ਹੈ, ਚਾਕੂ ਕੀ ਚੀਜ਼ ਹੈ। ਜਦ ਉਹ ਚਾਕੂ ਵੇਖੇਗਾ ਤੇ ਚਾਚਾ ਯਾਦ ਆ ਜਾਣੇ, ਜਦ ਉਹ ਬੋਧ ਵੇਖੇਗਾ ਬੱਬਾ ਯਾਦ ਆ ਜਾਣੇ, ਅਨਾਰ ਵੇਖੇਗਾ ਤੇ ਆੜਾ ਯਾਦ ਆ ਜਾਣੇ। ਇਸੇ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਡੇ ਮਨ ਬੱਚੇ ਰੂਪ ਹਨ, ਇਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਉਹਨਾਂ ਚੀਜ਼ਾਂ ਦੀ ਉਦਾਹਰਣ ਦਿੱਤੀ ਹੈ ਜੋ ਸਾਡੇ ਘਰ ਵਿੱਚ ਨਿੱਤ ਸਾਡੇ ਨਾਲ ਸੰਬੰਧ ਰੱਖਦੀਆਂ ਨੇ। ਸੱਤ ਦਿਨ ਸਾਡੇ ਨਾਲ ਸੰਬੰਧ ਰੱਖਦੇ ਨੇ, ਸੋਮ ਮੰਗਲ ਬੁੱਧ, ਉਹਨਾਂ ਦਾ ਨਾਂ ਲਿਖ ਕੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਸੋਮਵਾਰ ਸੱਸ ਅੰਮ੍ਰਿਤ ਚੜ੍ਹੇ, ਮੰਗਲਵਾਰ ਏਲੇ ਮਾਂ ਗੀਤ, ਬੁੱਧਵਾਰ ਬੁੱਧ ਕਰੇ ਪ੍ਰਕਾਸ਼। ਜਿਨ੍ਹਾਂ ਚੀਜ਼ਾਂ ਨਾਲ ਸਾਡਾ ਸੰਬੰਧ ਹੈ, ਏਕਮ ਦੂਜ ਨਾਲ ਸਾਡਾ ਸੰਬੰਧ ਸੀ, ਇਸੇ ਕਰਕੇ 15 ਥਿੱਤਾਂ ਲਿਖ ਕੇ ਬਾਣੀ ਲਿਖ ਦਿੱਤੀ। ਸਾਡਾ ਰੁੱਤਾਂ ਨਾਲ ਸੰਬੰਧ ਹੈ, 6 ਰੁੱਤਾਂ ਦਾ ਨਾਂ। ਇੱਥੇ ਹੁਣ ਮਹਾਰਾਜ ਜੀਵ ਰੂਪ ਇਸਤਰੀ ਨੂੰ, ਸੰਸਾਰ ਵਿੱਚ ਸਾਰੇ ਜੀਵ ਇਸਤਰੀ ਰੂਪ ਹਨ, ਅਕਾਲ ਪੁਰਖ ਵਾਹਿਗੁਰੂ ਪਤੀ ਪਰਮਾਤਮਾ ਰੂਪ ਹੈ। ਏਕਾ ਨਾਲ ਸਾਰਾ ਸੰਸਾਰ, ਸੰਸਾਰ ਇਸਤਰੀ ਰੂਪ, ਪੁਰਖ ਵਾਹਿਗੁਰੂ ਇੱਕ। ਹੁਣ ਇਸਤਰੀ ਭੈਣ ਬੀਬੀ ਸਾਡੀ ਕਿਤਨੀ ਗੁਣਵਾਨ ਹੋਵੇ, ਸੁੰਦਰ ਹੋਵੇ, ਧਨੀ ਹੋਵੇ, ਜ਼ਰੂਰ ਰਹਿ ਕੇ ਪਤੀ ਹੋਵੇ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਭਾਵੇਂ ਕਿਤਨੀ ਹੀ ਅਕਲ, ਕਿਤਨੀ ਹੀ ਵਿਦਵਾਨ, ਕਿਤਨੀ ਹੀ ਧਨੀ ਹੈ, ਅਸੀਂ ਗੁਰਸਿੱਖ ਪਿਆਰਿਓ, ਇਹ ਵਾਹਿਗੁਰੂ ਪਤੀ ਤੋਂ ਬਿਨਾਂ ਕਿਸੇ ਵੀ ਮੁੱਲ ਦੀ ਨਹੀਂ ਹੈ, ਕਿਸੇ ਵੀ ਕੰਮ ਦੀ ਨਹੀਂ। ਸੋ ਇਸਤਰੀ ਵਾਸਤੇ ਠੀਕ ਹੈ ਸ਼ਿੰਗਾਰ, ਸੁੰਦਰਤਾ। ਸੁੰਦਰਤਾ ਨੂੰ ਗੁਰੂ ਘਰ ਵਿੱਚ ਮਾੜਾ ਨਹੀਂ ਲਿਖਿਆ। ਚੰਗੇ ਮਕਾਨ ਬਣਾਉਣੇ, ਚੰਗੇ ਵਸਤਰ ਪਹਿਨਣੇ, ਚੰਗਾ ਪ੍ਰਸ਼ਾਦਾ ਛਕਣਾ, ਸਟੇਟਸ ਆਫ ਲਾਈਫ ਉੱਚਾ ਕਰਨਾ, ਕਾਰੋਬਾਰ ਵਧਾਉਣਾ, ਸਿੱਖ ਧਰਮ ਪ੍ਰੋਗਰੈਸਿਵ ਧਰਮ ਹੈ, ਉੱਨਤ ਧਰਮ ਹੈ, ਇਹ ਡਿਵੈਲਪਡ ਧਰਮ ਹੈ, ਪਿਛਾਹਾ ਕਿਸ਼ੂ ਧਰਮ ਨਹੀਂ ਬਣਾਉਣਾ ਇਹਨੂੰ, ਇਹ ਬਹੁਤ ਉੱਨਤ ਧਰਮ ਹੈ। ਮਹਾਰਾਜ ਕਹਿੰਦੇ ਆਗਾਹਾ ਕੂਤਰਾਗ, ਪਿੱਛਾ ਫੇਰ ਨਾ ਮੁੜ, ਤੂੰ ਸਿੱਖਾ ਗਾਹਾਂ ਹੀ ਵਧਣਾ, ਪਿੱਛੇ ਨਹੀਂ ਮੁੜਨਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਸਾਫ ਇਹ ਕਹਿਤਾ ਨਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਤਨਾ ਦ੍ਰਿੜ, ਇਤਨਾ ਅਗਾਂਹ ਵਧੂ ਖਿਆਲ ਹੋਵੇ ਤੇਰਾ ਕਿ ਹਾਰਨਾ ਤਾਂ ਹੈ ਹੀ ਨਹੀਂ, ਪਿੱਛੇ ਤਾਂ ਮੁੜਨਾ ਹੀ ਨਹੀਂ ਹੈ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਕੁੰਜ। ਸ਼ਿੰਗਾਰ ਠੀਕ ਹੈ, ਸੋਭਨ ਸੋਭਨੀਕ ਬਣਨਾ ਠੀਕ ਹੈ, ਚੰਗੇ ਮੰਦਰ ਬਣਾਉਣੇ ਠੀਕ ਹਨ, ਵਸਤਰ ਪਾਉਣੇ ਠੀਕ ਹਨ, ਪਰ ਸਤਿਗੁਰ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਮੋਤੀਆਂ ਦੇ ਮੰਦਰ ਉਸਾਰੋ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਉਹਨੂੰ ਡੈਕੋਰੇਸ਼ਨ ਕਰਨ ਵਾਸਤੇ ਫੁੱਲ ਨਾ ਲਾਓ, ਬੇਲਾ ਨਾ ਲਾਓ, ਚੰਗੇ ਅਨੈਮਲ ਪੇਂਟ ਨਾ ਕਰੋ, ਉਹ ਰਤਨਾਂ ਦੇ ਨਾਲ ਉਹਨਾਂ ਦਾ ਜੜਾ ਕਰੋ। ਕਸਤੂਰ ਕੁੰਗੂ ਅਗਰ ਚੰਦਰ ਦੀਪ ਆਵੇ ਚਾਓ, ਹੁਣ ਕਸਤੂਰੀ ਗੁਰਮੁਖ ਪਿਆਰਿਓ 2,500 ਇੰਡੀਆ ਦੀ ਕਰੰਸੀ, ਇੱਕ ਰੱਤੀ ਦਾ ਮੁੱਲ ਹੈ, 2,500 ਇੱਕ ਰੱਤੀ ਹੈ ਕਸਤੂਰੀ ਜਿਹੜੀ ਅਸਲ ਹੈ। ਮਹਾਰਾਜ ਕਹਿੰਦੇ ਸਾਰੇ ਕਸਤੂਰੀ ਦਾ ਹੀ ਲੇਪਨ ਕਰੋ, سارے پوچے اندے پھرو چندن دی لکڑی لاؤ اتے ہوں سمجھنی جڑی گل ہے گرمکھو مہاراج نے اے نہیں ہٹایا یہو جا مکان نہ بنائی سمجھنا بانی نو اے نہیں کہا کہ چنگا مکان نہ بنائی گل جڑی کہی ہے وہ سمجھیے یہو جا مکان بنا کے کتے رب نو نہ بھول جائے آخو سب یہ نہیں آخیا کہ مت مکان بنائی کہا کی ہے مت دیکھ بھولا بھی سک متا کتے مکان نو دیکھ کے مکان دین والے واہگرو نو نہ بھول جی اس داتے نو نہ بھول جی مکان بناؤن تو نہیں ہٹایا سانو ایک ٹرک ہے دس بناؤ ایک کیلا ہے پانچ کیلے خریدو ایک مکان ہے پانچ مکان بناؤ پچھا کھچو نہیں سکھ دھرم نو بنا اگاہ ودو ہے سکھ دھرم انت دھرم ہے پر کیا کیے کہ سب کچھ بنا پر بنا کے کرتے نو نہیں بھولنا پرمیشر نو نہیں بھولنا جے پرساد بس ہے سکھ مندر مکان بنا لینا جدی چیز ہے کیوں نہیں بھولنا کوئی پوچھے مکان بنا لیا کار لے لی ماربل لا لیا ڈیکوریٹ کر لیا ہوں کی لوڑ ہے سیانے سجن بیٹھے ہو ایکو لوڑ ہے اتے تسی انگلینڈ ایک ملین دا مکان بنا لو گے دو چار لکھ ڈیکوریشن واسطے بھی لا لو گے ساری فیسلٹیز ساری چیزاں اپلبدھ کر لو گے پر پریمیوں ایک گل یاد رکھ لو کہ مکان بنا لینا تیرے بس وچ ہے مکان وچ سخی رہنا تیرے بس وچ نہیں ہے یہ گارنٹی ہے کہ تو ایک ملین دے مکان وچ سخی رہ لے گا تو سٹھ ہزار پاؤنڈ دی کار لے کے سخی رہ لے گا نہیں سکھ مکان نے نہیں دینا سکھ کار نے نہیں دینا سکھ تیرے شریر کی سندرتا نے نہیں دینا سکھ تیرے گنا نے نہیں دینا کہ ودوان بہت ہے میں تنی بہت ہے میں ایجوکیٹڈ بہت ہے نہیں نہیں سکھ واہگرو کی کرپا جی مکانا وچ سکھ ہوندا ہے تا اندر تے راون اتوں روندے نہ جاندے پھر تو انہوں نے دکھے کوئی نہ ہوتا گرسکھ پیا اج دے پرمان سدگر کہنے جیب روپ استری یہ سہاونا جیون بناؤ واسطے بہت طرح کے شنگار ہیں سندرتا دا روپ بدھونا کوئی ماڑی گل نہیں پر مہاراج کہندے اے جیب روپ استری اس واہگرو دا رنگ لا رنگ نام پریم جتے رنگ پاٹ آوے اتے پریم اس واہگرو کا جہاں رنگ ہے نا وہ فرق ہے گرسکھ پیارے وہ گڑ کی ہے جا کو ہر رنگ لاگو اس جگ میں سو کئیت ہے سورا جی تین کتنے واہگرو کا رنگ لگ گیا تو سنسار کی درشٹی وچ نہیں واہگرو کی دگا وچ سورما بن جائے گا جوگا بن جائے گا بلی بن جائے گا پر یہ رنگ لگتا کینو ہے جا کو ہر رنگ لاگو اس جگ میں کینو لگتا ہے لال رنگ تس کو لگا جا کے وڈ پاگا میلا کدے نہ ہو گئی نہ لاگا داگا اتے جتنے بھی شنگار دے رنگ نے پائی وہ صبح لاؤ تے شام نو میلے ہو جاندے نے دو گھنٹے بعد انہوں کا روپ ختم ہو جاندے پر کتے لال کئی پریتم پیارا واہگرو پرمیشر ماں کی گود وچ جد بچہ لیا ہوں جد پت خاطر ماں کا ہردا بھر جائے پیار نہ لمریز ہو جاوے ادو ماں دے مخ تو پت دے شبد نکلتے نے اے میرا لال ہے وہ واہگرو اتنا پیارا ہے وہ بھگتان نو وہ پیاریا نو جد رب خاطر واہگرو کا پیار بھر جس کے ہردے پھر واہگرو خاطر بھی لال شبد ایسی لال تجھ بن کون کرے میرے لالن کی شوبھا گرسکھ پیارے لال رنگ کہیے واہگرو دے پریم دا رنگ جنو لگ جاوے لگتا کنو ہے جا کے وڈ بھاگا وڈ بھاگا دے دو ارتھ نے گرو گرنتھ صاحب وچ پائی ایک تا وڈیا بھاگا والا سیدھا ارتھ جی وڈے بھاگ ہون پر ایک انتریوی ارتھ ہے ਵਾਹਿਗੁਰੂ ਦਾ ਪ੍ਰੇਮ ਰੰਗ ਕਿਹਨੂੰ ਲੱਗਣਾ ਜਾਂ ਕਹਿ ਵੱਡ ਭਾਗਾ ਜਿਹਦੇ ਅੰਦਰੋਂ ਵੱਡਾ ਪਣ ਖਤਮ ਹੋ ਜੂਗਾ ਆਖੋ ਸਭ ਵੱਡ ਭਾਗਾ ਵੱਡਾ ਹੋਮੇ ਜਿਹਦੇ ਵਿੱਚੋਂ ਹੋਮੇ ਨਿਕਲ ਜਾਊਗਾ ਉਸੇ ਨੂੰ ਇਹ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲੱਗਦਾ ਗੁਰਸਿੱਖ ਪਿਆਰਿਓ ਅੱਜ ਚੌਥੇ ਪਾਤਸ਼ਾਹ ਇਹੀ ਬਚਨ ਕਰਦੇ ਨੇ ਇਹ ਜੀਵ ਰੂਪ ਮੁੰਦੇ ਆਣੀ ਇਸਤਰੀ ਉਸ ਪਰਮੇਸ਼ਰ ਦਾ ਰੰਗ ਲਾ ਉਸ ਪਰਮੇਸ਼ਰ ਦੇ ਪ੍ਰੇਮ ਵਿਚ ਆਓ ਸ਼ਬਦ ਸੁਣੀਏ
ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠ ਹੈ ਰੰਗ
ਵਾਹਿਗੁਰੂ ਹਰੀ ਕੌਣ ਹੈ ਜਿਹਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੋਇਆ ਜਿਹਦੇ ਵਿਚ ਸ਼ਕਤੀ ਹੈ ਕਿ ਸੂਖੇ ਹਰੇ ਕੀਏ ਖਿਨ ਮਾਹੇ ਜੋ ਸਭ ਨੂੰ ਹਰਾ ਭਰਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਉਹਦਾ ਜਿਹੜਾ ਨਾਮ ਹੈ ਗੁਰਸਿੱਖ ਪਿਆਰੇ ਕਿਉਂ ਨਾਮ ਤੇ ਜ਼ੋਰ ਦਿੱਤਾ ਪਰਮੇਸ਼ਰ ਦੀ ਬਾਣੀ ਵਿਚ ਨਾਮ ਤੇ ਨਾਮੀ ਇਹਨੂੰ ਕਦੇ ਵੀ ਦੋ ਨਹੀਂ ਸਮਝਣਾ ਤੁਹਾਡੇ ਹੱਥ ਵਿਚ ਕਿਸੇ ਦੀ ਫੋਟੋ ਆ ਜਾਵੇ ਸੱਜਣ ਮਿੱਤਰ ਦੀ ਤੇ ਜਦੇ ਉਹਦਾ ਨਾਮ ਯਾਦ ਆ ਜਾਵੇ ਜਿਸ ਦਾ ਨਾਮ ਯਾਦ ਆ ਜਾਵੇ ਉਹਦਾ ਚਿਹਰਾ ਯਾਦ ਆ ਜਾਣਾ ਫਲਾਣਾ ਸਿੰਘ ਕਿਹੋ ਜਿਹਾ ਉਹ ਭਾਵੇਂ ਇੰਡੀਆ ਬੈਠਾ ਹੋਵੇ ਨਾਮ ਤੇ ਨਾਮੀ ਦੋਵੇਂ ਇੱਕ ਰੂਪ ਹੁੰਦੇ ਨੇ ਨਾਮ ਆਏ ਤੋਂ ਉਹਦੀ ਫੋਟੋ ਯਾਦ ਆ ਜਾਣੀ ਹੈ ਫੋਟੋ ਦੇਖੇ ਤੋਂ ਉਹਦਾ ਨਾਮ ਯਾਦ ਆ ਜਾਣਾ ਨਾਮ ਤੇ ਨਾਮੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਜੇ ਹੈ ਉਹਦੇ ਨਾਮ ਦੁਆਰਾ ਹੀ ਹੈ ਸਾਡੇ ਦੇਸ਼ ਵਿਚ ਤਾਂ ਬੜੇ ਕਰਮ ਕਾਂਡ ਨੇ ਆਪਾਂ ਸਿੱਖ ਵੀ ਫਸੇ ਹੋਏ ਕਰਮ ਕਾਂਡਾਂ ਵਿਚ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਰ ਦਿੱਤਾ ਨਾਮ ਤੁਲ ਕਿਛ ਅਵਰ ਨਾ ਹੋਏ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਦਾਨ ਪੁੰਨ ਕਿਰਿਆ ਕਰਮ ਜਪ ਤਪ ਇਹ ਸਭ ਪਿੱਛੇ ਹਨ ਹਰ ਨਾਮਾ ਹਰ ਰੰਗ ਹੈ ਹਰ ਨਾਮ ਮਜੀਠੇ ਰੰਗ ਉਸ ਵਾਹਿਗੁਰੂ ਦੇ ਨਾਮ ਦਾ ਜਿਹੜਾ ਪ੍ਰੇਮ ਹੈ ਉਹ ਐਸਾ ਰੰਗ ਚਾੜ ਦੂਗਾ ਭਾਈ ਜੇ ਉਸ ਵਾਹਿਗੁਰੂ ਦੇ ਨਾਮ ਨਾਲ ਲਿਵ ਲੱਗ ਗਈ ਸੁਰਤ ਜੁੜ ਗਈ ਤੂੰ ਨਾਮ ਜਪਣ ਲੱਗ ਗਿਆ ਫਿਰ ਉਹ ਰੰਗ ਨੂੰ ਇਹ ਕਹਿੰਦੇ ਮੈਲਾ ਕਦੇ ਨਾ ਹੋ ਗਈ ਉਹ ਮੁੜ ਕੇ ਉਤਰਨਾ ਹੀ ਨਹੀਂ ਇੱਥੇ ਇੰਗਲੈਂਡ ਵਿਚ 5000 ਪਾਉਂਡ ਦੀ ਪੋਸ਼ਾਕ ਪਾ ਲਓ ਦੋ ਕੁ ਦਿਨ ਬਾਅਦ ਉਹਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਜਾਣਾ ਜੇ ਗੁਰਸਿੱਖ ਪਿਆਰੇ ਇੱਕ ਵਾਰ ਡਰਾਈ ਕਲੀਨ ਕਲਾ ਲਿਆ ਫਿਰ ਤਾਂ ਪੁਰਾਣੇ ਕੱਪੜੇ ਚ ਰਲ ਜਾਂਦਾ ਇਸੇ ਤਰ੍ਹਾਂ ਸਾਡੇ ਸਰੀਰ ਦਾ ਰੰਗ ਮਾਇਆ ਦਾ ਰੰਗ ਫੁੱਲਾਂ ਦੇ ਰੰਗ ਜਿਤਨੀ ਪ੍ਰਕਿਰਤੀ ਹੈ ਪਰ ਇੱਕ ਵਾਹਿਗੁਰੂ ਦੇ ਨਾਮ ਦਾ ਰੰਗ ਜੇ ਚੜ ਜਾਵੇ ਉਹ ਦਿਨ ਦਿਨ ਨਿਤਨਿਤ ਚੜੇ ਸਵਾਇਆ ਉਹਨੇ ਗੁਰਮੁਖ ਪਿਆਰਿਓ ਫਿੱਕਾ ਤਾਂ ਕੀ ਹੋਣਾ ਉਹ ਦਿਨ ਪਰ ਦਿਨ ਵੱਧਦਾ ਹੀ ਜਾਵੇਗਾ
ਗੁਰੂ ਤੁਠੈ ਹਰ ਰੰਗ ਚਾੜਿਆ ਫਿਰ ਗੌਰ ਨਾ ਹੋਈ ਭੰਗ
ਬਸ ਉਹ ਮਿਲਣਾ ਕਿੱਥੋਂ ਹੈ ਗੁਰੂ ਮਹਾਰਾਜ ਸਾਡੇ ਹਉਮੈ ਨੂੰ ਨਿਮਰਤਾ ਵਿਚ ਬਦਲਦੇ ਨੇ ਕਿ ਤੂੰ ਇਹ ਨਾ ਸਮਝੀ ਆਪਣੇ ਅਕਲ ਨਾਲ ਮੈਂ ਪ੍ਰੇਮ ਦਾ ਰੰਗ ਲਾ ਲਵਾਂਗਾ ਆਪਣੀ ਵਿਦਿਆ ਦੇ ਨਾਲ ਧਨ ਦੇ ਜੋੜ ਨਾਲ ਉਹ ਤਾਂ ਗੁਰੂ ਨਾਨਕ ਨੇ ਇੱਥੇ ਖੜਾਈ ਹੈ ਗੱਲ ਗੁਰ ਪ੍ਰਸਾਦ ਗੁਰ ਤੁਠੈ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ ਤੇਰੇ ਉੱਤੇ ਮਿਹਰਬਾਨ ਹੋ ਜਾਵੇ ਕਿਰਪਾਲੂ ਹੋ ਜਾਵੇ ਉਹ ਰੰਗ ਤੈਨੂੰ ਨਾਮ ਦਾ ਲੱਗ ਜਾਵੇ ਗੁਰਸਿੱਖ ਪਿਆਰਿਓ ਜਿਹਨੇ ਮੁੜ ਕੇ ਭੰਗ ਟੁੱਟਣਾ ਹੀ ਨਹੀਂ ਫਿੱਕਾ ਹੋਣਾ ਹੀ ਨਹੀਂ ਘਟਣਾ ਹੀ ਨਹੀਂ ਹੈ ਉਸ ਵਾਹਿਗੁਰੂ ਦੇ ਨਾਮ ਰੰਗ ਨੇ ਵੇਖਿਆ ਤੁਸੀਂ ਗੁਰਸਿੱਖ ਪਿਆਰਿਓ ਆਰਾ ਚੱਲਿਆ ਪਰ ਵਾਹਿਗੁਰੂ ਦੇ ਨਾਮ ਦਾ ਰੰਗ ਤਾਂ ਫਿੱਕਾ ਨਹੀਂ ਪਿਆ ਦੇਗ ਵਿਚ ਉਬਾਲਾ ਤਾਂ ਖਾਧਾ ਪਰ ਜਿਹੜਾ ਰੰਗ ਲੱਗ ਗਿਆ ਸੀ ਗੁਰੂ ਬਾਣੀ ਦਾ ਉਹ ਤਾਂ ਨਹੀਂ ਖਤਮ ਹੋਇਆ ਨੀਹਾਂ ਵਿਚ ਤਾਂ ਖੜ ਗਏ ਪਰ ਨਾਮ ਦਾ ਰੰਗ ਤਾਂ ਨਹੀਂ ਫਿੱਕਾ ਹੋਇਆ ਇੱਥੇ ਦੁੱਖ ਨਾ ਮਨਾਓ ਸਾਡਾ ਤਾਂ ਸਿਰ ਦੁਖਣ ਲੱਗ ਜਾਵੇ ਤੇ ਚਿਹਰੇ ਦਾ ਰੰਗ ਬਦਲ ਜਾਂਦਾ ਆਖੋ ਸਤਨਾਮ ਸਾਡੇ ਤਾਂ ਮਾੜੀ ਦੀ ਗੱਲ ਖਬਰੇ ਸੁਣ ਲਈਏ ਕੋਈ ਗਲਤ ਤੇ ਰੋਟੀ ਚੰਗੀ ਨਹੀਂ ਲੱਗਦੀ ਉਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਰੰਗ ਹੈ ਉਹ ਭੰਗ ਨਹੀਂ ਹੋਣਾ ਚਾਹੇ ਆਰੇ ਚੱਲਣ ਚਾਹੇ ਬੰਦ ਬੰਦ ਕੱਟੇ ਜਾਣ ਚਾਹੇ ਤਵੀਆਂ ਤੇ ਬੈਠੇ ਨੇ, ਚਾਹੇ ਭੁੱਖੇ ਨੇ, ਚਾਹੇ ਚਰਖੜੀਆਂ ਤੇ ਨੇ, ਉਹ ਮੁੜ ਕੇ ਭੰਗ ਹੁਣ ਟੁੱਟਣੇ ਨੀ। ਐਸਾ ਵਾਹਿਗੁਰੂ ਦਾ ਨਾਮ ਦਾ ਰੰਗ ਹੈ ਮਜੀਠ ਦਾ।
ਮੇਰੇ ਮਨ ਹਰ ਰਾਮ ਨਾਮ ਕਰ ਰੰਗ,
ਸੰਬੋਧਨ ਕਰਕੇ ਸਾਨੂੰ ਬਚਨ ਕਰਦੇ ਨੇ ਹੇ ਮੇਰੇ ਮਨ, ਉਹ ਐਸਾ ਰੰਗ ਜਿਹੜਾ ਫਿੱਕਾ ਹੀ ਨਹੀਂ ਹੋਣਾ ਕਦੇ, ਉਸ ਰੰਗ ਦੇ ਨਾਲ ਪ੍ਰੇਮ, ਉਸ ਰੰਗ ਨੂੰ ਚੜ੍ਹਦਾ ਕਰ ਆਪਣੇ ਮਨ ਉੱਤੇ।
ਗੁਰੂ ਤੁਠੈ ਹਰ ਉਪਦੇਸ਼ਿਆ, ਹਰ ਭੇਟਿਆ ਰਾਮ ਦੀ ਸੰਗ।
ਵਾਹਿਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੋਵੇਗੀ? ਜਿਸ ਕਿਰਪਾ ਦੁਆਰਾ ਉਹ ਰੰਗ ਪਾਉਣਾ, ਬੜਾ ਸੋਹਣਾ ਸਪਸ਼ਟੀਕਰਨ ਦਿੱਤਾ ਕਿ ਗੁਰੂ ਦਾ ਉਪਦੇਸ਼ ਹੀ ਉਸ ਰੰਗ ਵਿਚ ਰੰਗਣ ਦਾ ਤਰੀਕਾ ਹੈ। ਗੁਰ ਤੁਠੈ ਹਰ ਉਪਦੇਸ਼, ਇਹ ਜੋ ਇੱਕ ਇੱਕ ਅੱਖਰ ਹੈ ਗੁਰਬਾਣੀ ਦਾ, ਇਹ ਗੁਰੂ ਦਾ ਉਪਦੇਸ਼ ਹੈ। ਇਹਨੂੰ ਬਾਣੀ ਕਹਿ ਲੋ, ਇਹਨੂੰ ਗੁਰੂ ਕੇ ਬਚਨ ਕਹਿ ਲੋ, ਇਹਨੂੰ ਗੁਰੂ ਕਾ ਉਪਦੇਸ਼ ਕਹਿ ਲੋ, ਇਹਨੂੰ ਗੁਰੂ ਕਾ ਮੰਤਰ ਕਹਿ ਲੋ, ਇਹਨੂੰ ਗੁਰੂ ਕਾ ਸ਼ਬਦ ਕਹਿ ਲੋ, ਇਹਨੂੰ ਨਾਮ ਕਹਿ ਲੋ, ਇਹਨੂੰ ਸੱਚ ਕਹਿ ਲੋ। ਛੇ ਗੱਲਾਂ ਨੇ ਜੇ ਭੁਲੇਖਾ ਤਾਂ ਆਨੰਦ ਸਾਹਿਬ ਦੀ ਬਾਣੀ ਵਿਚ ਜਰਾ ਇੱਕ ਪੌੜੀ ਪੜਿਆ ਕਰੋ। ਜਿਹੜੇ ਭੁਲੇਖੇ ਅੱਜ ਪਾਈ ਜਾਂਦੇ ਨੇ ਕਿ ਨਾਮ ਹੋਰ ਹੈ, ਕੋਈ ਬਾਣੀ ਹੋਰ ਹੈ, ਕੋਈ ਸੱਚ ਕੋਈ ਹੋਰ ਚੀਜ਼ ਹੈ, ਧੰਨ ਗੁਰੂ ਅਮਰਦਾਸ ਜੀ ਨੇ ਇੱਕੋ ਪੌੜੀ ਵਿਚ ਕਹਿ ਦਿੱਤਾ ਹੈ, ਸਰਵਣ ਹੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ। ਸੱਚ ਸੁਣਨ ਨੂੰ ਪਠਾਏ ਤੇ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ। ਦੇਖੋ ਹੁਣ ਸੱਚ ਦਾ ਦੀਵਾ ਨਾ ਪੜੋ ਬਾਣੀ ਵਿਚ, ਸੁਣ ਹੋ ਸੱਤ ਬਾਣੀ। ਦੇਖੋ ਬਾਣੀ ਤੇ ਸੱਚ ਇੱਕ ਕਰ ਦਿੱਤੇ ਨਾ, ਪਹਿਲਾਂ ਕਹਿੰਦੇ ਸੱਚ ਸੁਣਨ ਨੂੰ ਪਠਾਏ। ਜੇ ਸੱਚ ਸੁਣਨਾ ਤਾਂ ਸੱਚ ਦਾ ਹੀ ਰੂਪ ਬਾਣੀ ਹੈ, ਬਾਣੀ ਸੁਣ ਲੋ, ਸੁਣੋ ਸੱਚ ਬਾਣੀ। ਹੁਣ ਪਿਛਲੀ ਤੁਕ ਪੜੋ, ਇਸ ਸੱਚ ਨੂੰ ਤੇ ਬਾਣੀ ਨੂੰ ਇਹ ਨਾਮ ਦਾ ਰੂਪ ਦੇ ਦਿੱਤਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨ ਨੂੰ ਪਠਾਏ। ਚਾਹੇ ਸੱਚ ਕਹਿ ਲੋ, ਚਾਹੇ ਬਾਣੀ ਕਹਿ ਲੋ, ਚਾਹੇ ਨਾਮ ਕਹਿ ਲੋ, ਫਰਕ ਨਹੀਂ ਸਮਝਣਾ। ਜਿਹੜੇ ਵਹਿਮ ਪਾਏ ਜਾਂਦੇ ਕਿ ਨਾਮ ਹੋਰ ਚੀਜ਼ ਹੈ ਕੋਈ, ਬਾਣੀ ਹੋਰ ਚੀਜ਼ ਹੈ, ਇੱਕੋ ਇੱਕ ਤਰੀਕਾ ਗੁਰੂ ਰਾਮਦਾਸ ਜੀ ਦੱਸਦੇ ਨੇ। ਜੇ ਵਾਹਿਗੁਰੂ ਦਾ ਰਾਮ ਰੰਗ ਚਾੜਨੇ, ਉਹ ਗੁਰੂ ਦੇ ਉਪਦੇਸ਼ ਮੰਨਣ ਨਾਲ, ਉਪਦੇਸ਼ ਸੁਣਨ ਨਾਲ ਹੀ ਤੈਨੂੰ ਪ੍ਰਾਪਤ ਹੋਵੇਗਾ।
ਮੁੰਦ ਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ।
ਜਿਹੜੇ ਮਨਮੁਖ, ਮਨਮੁਖ ਕੌਣ ਹੁੰਦਾ, ਗੁਰਮੁਖ ਕੌਣ ਹੁੰਦਾ? ਜਿਹਨਾਂ ਮੁਖ ਗੁਰੂ ਵੱਲ ਹੈ, ਗੁਰਮੁਖ ਖੱਖੇ ਨੂੰ ਜੇ ਸਿਆਰੀ ਆ ਜਾਵੇ, ਜਿਨ੍ਹਾਂ ਨੇ ਮੰਨ ਲਿਆ ਗੁਰੂ ਦੇ ਮੁਖ ਦੁਆਰਾ ਦਿੱਤਾ ਹੋਇਆ ਉਪਦੇਸ਼, ਗੁਰੂ ਦੇ ਮੁਖ ਦੁਆਰਾ ਮਿਲੇ ਹੋਏ ਬਚਨ, ਉਹਨੂੰ ਕਹੀਏ ਗੁਰਮੁਖ। ਮਨਮੁਖ ਕੌਣ? ਜਿਹਨੇ ਗੁਰੂ ਦਾ ਬਚਨ ਨਹੀਂ ਮੰਨਿਆ, ਮਨ ਦਾ ਬਚਨ ਮੰਨਿਆ, ਜਿਹਨੇ ਆਪਣਾ ਮੁਖ ਕੀਤਾ ਮਨ ਵੱਲ, ਉਹ ਹੈ ਮਨਮੁਖ। ਮੁਖ ਕੀ ਹੈ? ਨੇਤਰਾਂ ਦਾ ਵੇਖਣਾ, ਕੰਨਾਂ ਦਾ ਸੁਣਨਾ, ਜੀਭ ਦਾ ਬੋਲਣਾ, ਹੱਥਾਂ ਦਾ ਕਿਰਿਆ, ਪੈਰ ਨਾਲ ਤੁਰ ਕੇ ਜਾਣਾ, ਇਹ ਪੰਜ ਇੰਦਰੀਆਂ ਦੇ ਮੁਖ ਜਿਹਨੇ ਮਨ ਨਾਲ ਜੋੜੇ ਹੋਏ ਨੇ। ਜੋ ਮਨ ਕਿਹਾ ਉਹ ਕਰਦਾ, ਉਹ ਹੈ ਮਨਮੁਖ। ਜਿਹਨੇ ਪੰਜਾਂ ਇੰਦਰੀਆਂ ਨੂੰ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਹੁਕਮ ਨਾਲ ਜੋੜੇ, ਉਹ ਹੈ ਗੁਰਮੁਖ। ਪਿਆਰੇ ਉਹ ਗੁਰਮੁਖ ਤੇ ਮਨਮੁਖ ਜੀਵ ਰੂਪ ਇਸਤਰੀ ਕੱਚੇ ਰੰਗਾਂ ਵਿਚ, ਕੱਚੇ ਦੁਨੀਆਂ ਦੇ ਰਸਾਂ ਦੇ ਵਿਚ ਫਿਰੀ ਹੋਈ, ਉਹਨੂੰ ਮਨਮੁਖ। ਮਨਮੁਖ ਕਹਿਣਾ ਹੀ ਸਿਖਾਇਆ ਪ੍ਰੇਮੀਓ। ਜੇ ਮਨਮੁਖ ਨੂੰ ਤਖਲਸ ਵਰਤ ਲਓ ਨਾ ਗੁਰਬਾਣੀ ਵਿਚ, ਕੇ ਡਿਗਰੀ ਕੀ ਦਿੱਤੀ ਹੈ, ਬੜਾ ਔਖਾ ਕੰਮ ਹੈ। ਮਹਾਰਾਜ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਹੋ ਗਏ, ਇੱਕ ਦੋ ਚਾਰ ਨਹੀਂ, ਬਹੁ ਵਚਨ ਵਰਤੇ ਹੈ। ਜਿਤਨੇ ਨਰਕ ਸੇ ਮਨਮੁਖ ਹੋ ਗਏ, ਗੁਰਮੁਖ ਲੇਪ ਨਾ ਮਾਸਾ। ਦੇਖੋ ਇੱਕੋ ਤੁਗ ਵਿਚ ਗੁਰਮੁਖ ਤੇ ਮਨਮੁਖ ਦਾ ਨਿਰਣਾ ਕਰ ਦਿੱਤਾ। ਜਿਤਨੇ ਨਰਕ, ਜਿਤਨੇ ਵੀ ਨਰਕ ਹਨ, ਮਨਮੁਖ ਨੂੰ ਇੱਕ ਨਰਕ ਵਿਚ ਪੈ ਕੇ ਛੁਟਕਾਰਾ ਨਹੀਂ ਹੋਣਾ, ਕਿ ਇੱਕ ਜੇਲ ਵਿਚ ਪੂਰੀ ਹੋਜੂਗੀ ਕੈਦ, ਨਹੀਂ ਨਹੀਂ। ਜਿਤਨੇ ਨਰਕ ਤੇ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਗੁਰੂ ਦਾ ਉਪਦੇਸ਼ ਸਰਵਣ ਕਰਦੇ ਨੇ, ਉਹਨਾਂ ਨੂੰ ਤਾਂ ਨਰਕਾਂ ਦੇ ਕੋਲ ਵੀ ਨਹੀਂ ਜਾਣਾ ਪੈਣਾ। ਇੱਕ ਮਾਸਾ ਵੀ ਲੇਪ ਨਹੀਂ ਹੋਣਾ। ਮਨਮੁਖ ਆਣੀ अपने मन ना जुड़ी कोई जीव रूप स्त्री जेड़े कच्चे रंगां दे विच कच्चे रसां दे विच फस जांदे ने भाईओ जम जम मरे मरे फिर जमे बहुत सजाए पिया देश लमे ओ जवासी लख जूनी विच घूमदे हन
हर प्रभु चित ना आयो मन दूजा भाव सलंग
बस दूजे सौ नाल दूजे प्रीतम नाल एक वाहिगुरु नु छड के भाई पादों पर फुलाणियां दूजे लगा के